ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੇਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਜਿਸ ਮੌਜੂ 'ਤੇ ਗੱਲ ਕਰਾਂਗੀ ਉਹ ਹੈ ਗਜ਼ਾਇਤ। ਅੱਜ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਕਿਸ ਕਿਸਮ ਦੀ ਗਜ਼ਾ ਦੇ ਜ਼ਰੀਏ ਅਸੀਂ ਇੱਕ ਅੱਛੀ ਅਤੇ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ ਯਾਦ ਰੱਖੋ ਕਿ ਤੰਦਰੁਸਤੀ ਦਾ ਇਨਸਾਰ ਦੋ ਬੁਨਿਆਦੀ ਗੱਲਾਂ ਤੇ ਵੇ। ਇੱਕ ਹੈ ਕਿ ਸਾਡੀ ਗਿਜ਼ਾ ਕਿਸ ਕਿਸਮ ਦੀ ਹੈ ਤੇ ਦੂਸਰੀ ਹੈ ਕਿ ਅਸੀਂ ਕਿਸ ਕਦਰ ਮਨਫੀ ਕੂਵਤਾਂ ਦੇ ਜ਼ੇਰੇ ਅਸਰ ਹਾਂ, ਮਸਲਨ ਨਸ਼ਾਬਾਜ਼ੀ, ਦਵਾਈਆਂ ਤੇ ਮਨਫੀ ਜਜ਼ਬਾਤ ਵਗੈਰਾ। ਸਾਥੀਓ ਅਸੀਂ ਵੇਖਦੇ ਹਾਂ ਕਿ ਅੱਜ ਕੱਲ੍ਹ ਇੱਕ ਆਮ ਜਿਹੀ ਬਿਮਾਰੀ ਮੋਟਾਪਾ ਹੈ। ਹਰ ਦੂਸਰਾ ਸ਼ਖਸ ਮੋਟਾਪੇ ਦਾ ਸ਼ਿਕਾਰ ਹੈ ਤੇ ਇਹਦੀ ਵਜ੍ਹਾ ਇਹ ਵੇ ਕਿ ਜਦੋਂ ਅਸੀਂ ਚਰਬੀਲੇ ਤੇ ਪ੍ਰੋਟੀਨ ਨਾਲ ਭਰੇ ਹੋਏ ਖਾਣੇ ਖਾਂਦੇ ਹਾਂ, ਸਾਡੇ 'ਚੋਂ ਬਹੁਤ ਜ਼ਿਆਦਾ ਲੋਕ ਚਰਬੀ, ਪ੍ਰੋਟੀਨ ਤੇ ਕਾਰਬੋਹਾਈਡਰੇਟਸ ਬਹੁਤ ਜ਼ਿਆਦਾ ਲੈਂਦੇ ਨੇ, ਜਦਕਿ ਵਾਈਟਮਿਨਸ, ਮਿਨਰਲਸ ਤੇ ਐਂਟੀਆਕਸਾਈਡਸ ਦੀ ਕਮੀ ਪਾਈ ਜਾਂਦੀ ਹੈ, ਜਿਹਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਅੱਛੀ ਸਿਹਤ ਦੀ ਬਜਾਏ ਮੋਟਾਪੇ ਦਾ ਸ਼ਿਕਾਰ ਹੋ ਰਹੇ ਨੇ। ਸਾਥੀਓ ਅਸੀਂ ਵੇਖਦੇ ਹਾਂ ਕਿ ਸਾਡੇ ਬੱਚਿਆਂ 'ਚ ਵੀ ਮੋਟਾਪਾ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਇੱਕ ਚੌਥਾਈ ਬੱਚੇ ਮੋਟਾਪੇ ਜਾਂ ਓਵਰ ਵੇਟ ਨੇ, ਉਹ ਬਹੁਤ ਜ਼ਿਆਦਾ ਕੋਲਾ ਮਸ਼ਰੂਬਾਤ ਦਾ ਇਸਤੇਮਾਲ ਕਰਦੇ ਨੇ। ਇਸ ਤੋਂ ਇਲਾਵਾ ਦੁੱਧ, ਮੱਖਣ, ਮਾਇਓਨੀਸ, ਬ੍ਰੈਡ, ਚੀਨੀ ਤੇ ਚੀਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ, ਖਾਸ ਤੌਰ 'ਤੇ ਜਦੋਂ ਉਹਨਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਵਰਜਿਸ਼ ਵੀ ਨਾ ਕੀਤੀ ਜਾਏ। ਸਾਥੀਓ ਅਗਰ ਤੁਸੀਂ ਆਪਣੇ ਬਚਪਨ ਦਾ ਆਪਣੇ ਬੱਚਿਆਂ ਦੇ ਬਚਪਨ ਨਾਲ ਮੁਆਜ਼ਨਾ ਕਰੋ ਤੇ ਫਿਰ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾਓ ਕਿ ਕੀ ਤੁਸੀਂ ਵੀ ਬਚਪਨ 'ਚ ਉਹਨਾਂ ਵਕਤ ਹੀ ਕੰਪਿਊਟਰ ਜਾਂ ਟੈਲੀਵਿਜ਼ਨ ਦੇ ਸਾਹਮਣੇ ਬੈਠ ਕੇ ਗੁਜ਼ਾਰਦੇ ਸੋ, ਕੀ ਤੁਸੀਂ ਵੀ ਉਹ ਤਮਾਮ ਤਰ ਚੀਜ਼ਾਂ ਖਾਂਦੇ ਸੋ ਜਿਹੜੇ ਕਿ ਅੱਜ ਤੁਹਾਡੇ ਬੱਚੇ ਖਾ ਰਹੇ ਨੇ। ਸਾਥੀਓ ਅਸੀਂ ਵੇਖਦੇ ਹਾਂ ਕਿ ਅੱਜ ਕੱਲ੍ਹ ਬੱਚੇ ਖੇਲ ਕੂਦ 'ਚ ਦਿਲਚਸਪੀ ਘੱਟ ਲੈਂਦੇ ਨੇ, ਜਦਕਿ ਉਹ ਕੰਪਿਊਟਰ ਗੇਮਸ ਖੇਲਣਾ ਜ਼ਿਆਦਾ ਪਸੰਦ ਕਰਦੇ ਨੇ, ਬਰਗਰਸ, ਫਰੈਂਚ ਫਰਾਈਜ਼ ਅਤੇ ਆਪਣੀ ਦਿਲ ਪਸੰਦ ਬਣੀ ਹੋਈ ਗਿਜ਼ਾ ਦਾ ਇਸਤੇਮਾਲ ਕਰਦੇ ਨੇ, ਜਿਹਦੀ ਵਜ੍ਹਾ ਨਾਲ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਨੇ। ਸਾਥੀਓ ਐਸੇ 'ਚ ਵਾਲਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਰਹਿਨਮਾਈ ਕਰਨ ਅਤੇ ਉਹਨਾਂ ਨੂੰ ਮਤਵਾਜ਼ਨ ਗਿਜ਼ਾ ਦੇਣ, ਨਾ ਕਿ ਫੈਟਸ ਨਾਲ ਭਰਪੂਰ ਗਿਜ਼ਾ ਬੱਚਿਆਂ ਨੂੰ ਦੇਣ, ਕਿਉਂਕਿ ਸਾਥੀਓ ਅਗਰ ਤੁਸੀਂ ਖੁਦ ਵੀ ਐਸੀ ਗਿਜ਼ਾ ਦਾ ਇਸਤੇਮਾਲ ਕਰਦੇ ਹੋ ਜਿਹਦੇ 'ਚ ਬਹੁਤ ਜ਼ਿਆਦਾ ਫੈਟਸ ਅਤੇ ਪ੍ਰੋਟੀਨਸ ਹੋਣ, ਤੁਹਾਡੇ ਬੱਚੇ ਵੀ ਯਕੀਨਨ ਫਿਰ ਉਸੇ ਹੀ ਗਿਜ਼ਾ ਦਾ ਇਸਤੇਮਾਲ ਕਰਨਗੇ। ਸੋ ਜਿਹਦੀ ਵਜ੍ਹਾ ਨਾਲ ਤੁਸੀਂ ਅਤੇ ਤੁਹਾਡੇ ਬੱਚੇ ਦੋਨੋਂ ਹੀ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸ ਤੋਂ ਇਲਾਵਾ ਅਸੀਂ ਵੇਖਦੇ ਹਾਂ ਕਿ ਅੱਜ ਕੱਲ੍ਹ ਸਾਡੇ ਖਾਣਿਆਂ 'ਚ ਚੀਨੀ ਵੀ ਬਹੁਤ ਜ਼ਿਆਦਾ ਸ਼ਾਮਿਲ ਹੁੰਦੀ ਹੈ। ਅਗਰ ਅਸੀਂ ਮਿੱਠੇ ਪਕਵਾਨ ਇੰਨੇ ਜ਼ਿਆਦਾ ਨਾ ਵੀ ਪਸੰਦ ਕਰੀਏ, ਫਿਰ ਵੀ ਅਸੀਂ ਦਿਨ ਭਰ 'ਚ ਨਜਾਣੇ ਮੁਖਤਲਿਫ ਚੀਜ਼ਾਂ ਦੇ ਜ਼ਰੀਏ ਬਹੁਤ ਜ਼ਿਆਦਾ ਚੀਨੀ ਦਾ ਇਸਤੇਮਾਲ ਕਰ ਲੈਂਦੇ ਹਾਂ। ਮਿਸਾਲ ਦੇ ਤੌਰ 'ਤੇ ਜਦੋਂ ਅਸੀਂ ਕੋਲਾ ਮਸ਼ਰੂਬਾਤ ਪੀਂਦੇ ਹਾਂ, ਮੁਖਤਲਿਫ ਜੂਸਾਂ ਦਾ ਇਸਤੇਮਾਲ ਕਰਦੇ ਹਾਂ ਅਤੇ ਉਹਨਾਂ 'ਚ ਬੇਸ਼ੁਮਾਰ ਚੀਨੀ ਹੁੰਦੀ ਹੈ। ਇਹਦੇ ਇਲਾਵਾ ਕੇਕ, ਪੇਸਟਰੀ, ਚੌਕਲੇਟ ਅਤੇ ਐਸੀਆਂ ਹੋਰ ਵੀ ਕਈ ਚੀਜ਼ਾਂ ਨੇ ਜਿਨ੍ਹਾਂ 'ਚ ਬਹੁਤ ਜ਼ਿਆਦਾ ਚੀਨੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੋ ਚੀਨੀ ਵੀ ਸਾਡੀ ਸਿਹਤ ਦੇ ਲਈ ਨੁਕਸਾਨ ਦੇਵੇ। ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਘੱਟ ਤੋਂ ਘੱਟ ਚੀਨੀ ਦਾ ਇਸਤੇਮਾਲ ਕਰੀਏ, ਕਿਉਂਕਿ ਇਹਦੇ ਜ਼ਿਆਦਾ ਇਸਤੇਮਾਲ ਨਾਲ ਵੀ ਅਸੀਂ ਮੋਟਾਪੇ ਅਤੇ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਾਂ। ਸਾਥੀਓ ਹੁਣ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਸਾਡੀ ਅਸਲ ਗਿਜ਼ਾ ਕੀ ਹੋਣੀ ਚਾਹੀਦੀ ਹੈ। ਸਾਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਕਿਹੜੀ ਗਿਜ਼ਾ ਖਾਣਾ ਸਾਡੇ ਲਈ ਬਿਹਤਰੀਨ ਹੈ। ਸਾਥੀਓ ਸਾਡੇ 'ਚੋਂ ਕੁਝ ਲੋਕਾਂ ਦੀ ਪਰਵਰਿਸ਼ ਆਲੂਆਂ ਅਤੇ ਗੋਸ਼ਤ 'ਤੇ ਹੁੰਦੀ ਹੈ। ਉਹ ਮਾਇਸ਼ੀ ਤੌਰ 'ਤੇ ਸ਼ੁਕਰਗੁਜ਼ਾਰ ਹੁੰਦੇ ਨੇ ਕਿ ਕੁਝ ਨਾ ਕੁਝ ਤਾਂ ਉਹਨਾਂ ਨੂੰ ਖਾਣ ਨੂੰ ਮਿਲ ਰਿਹਾ ਹੈ। ਪਰ ਸਾਥੀਓ ਯਾਦ ਰੱਖੋ ਕਿ ਸਾਡੀ ਗਿਜ਼ਾ 'ਚ ਜ਼ਿਆਦਾ ਤੋਂ ਜ਼ਿਆਦਾ ਸਬਜ਼ੀਆਂ ਅਤੇ ਫਲਾਂ ਦਾ ਇਸਤੇਮਾਲ ਹੋਣਾ ਚਾਹੀਦਾ ਹੈ, ਕਿਉਂਕਿ ਇਹੋ ਹੀ ਸਿਹਤਮੰਦ ਜ਼ਿੰਦਗੀ ਦੀ ਜ਼ਮਾਨਤ ਨੇ। ਇੱਕ ਮਿਸਾਲੀ ਸਿਹਤ ਦੇ ਲਈ ਸਾਡੀ ਕੈਲਰੀਜ਼ ਦਾ 80% ਹਿੱਸਾ ਫਲਾਂ, ਮੇਵਾਜਾਤ, ਸਬਜ਼ੀਆਂ ਅਤੇ ਅਨਾਜ 'ਤੇ ਹੋਣਾ ਚਾਹੀਦਾ ਹੈ। ਅਤੇ ਸਾਥੀਓ ਸਾਇੰਟਿਫਿਕ ਜ਼ਰਾਏ ਇਹ ਬਿਆਨ ਕਰਦੇ ਨੇ ਕਿ ਅਗਰ ਸਬਜ਼ੀਆਂ ਨੂੰ ਕੱਚਾ ਜਾਂ ਅੱਧਾ ਪਕਾ ਕੇ ਖਾਇਆ ਜਾਏ ਤਾਂ ਉਹਦੇ ਨਾਲ ਕੈਂਸਰ ਹੋਣ ਦਾ ਖਤਰਾ 50% ਤੱਕ ਘੱਟ ਹੋ ਜਾਂਦਾ ਹੈ। ਆਪਣੀ ਗਿਜ਼ਾ 'ਚ ਇਸ ਤਰ੍ਹਾਂ ਦੇ ਖਾਣਿਆਂ ਨੂੰ ਸ਼ਾਮਿਲ ਕਰਕੇ ਤੁਸੀਂ ਯਕੀਨਨ ਬਹੁਤ ਸਾਰੀਆਂ ਬਿਮਾਰੀਆਂ ਤੋਂ ਮਹਿਫੂਜ਼ ਰਹਿ ਸਕਦੇ ਹੋ। ਅਸੀਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਸਬਜ਼ੀਆਂ ਐਸੀਆਂ ਨੇ ਜਿਨ੍ਹਾਂ ਨੂੰ ਕੱਚਾ ਵੀ ਖਾਇਆ ਜਾ ਸਕਦਾ ਹੈ, ਮਸਲਨ ਬੰਦ ਗੋਭੀ, ਫੁੱਲ ਗੋਭੀ, ਗਾਜਰ, ਮੂਲੀ, ਸ਼ਲਜਮ, ਖੀਰਾ, ਟਮਾਟਰ ਅਤੇ ਐਸੀਆਂ ਹੋਰ ਵੀ ਕਈ ਸਬਜ਼ੀਆਂ ਨੇ ਜਿਨ੍ਹਾਂ ਨੂੰ ਅਸੀਂ ਉਹਨਾਂ ਦੀ ਅਸਲੀ ਹਾਲਤ 'ਚ ਹੀ ਖਾ ਸਕਦੇ ਹਾਂ। ਕੱਚੇ ਸਲਾਦ ਦੀਆਂ ਸਬਜ਼ੀਆਂ ਨੂੰ ਦਿਨ 'ਚ ਅਗਰ ਤੁਸੀਂ 3 ਵਾਰੀ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਬਦਨ 'ਚ ਯਕੀਨਨ ਬੇਹੱਦ ਕੁਵਤ ਆ ਜਾਂਦੀ ਹੈ ਅਤੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਮਹਿਫੂਜ਼ ਰਹਿ ਸਕਦੇ ਹੋ। ਸੋ ਸਾਥੀਓ ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਆਓ ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
سامعین، بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔
ایڈوینٹسٹ ورلڈ ریڈیو ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਮ ਦੇ ਕਲਾਮ ਨੂੰ ਸੁਣੀਏ। ਸਾਥੀਓ, ਜਿਵੇਂ ਕਿ ਅਸੀਂ ਇਹਨਾਂ ਦਿਨਾਂ ਵਿੱਚ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਕਿਤਾਬਾਂ ਦਾ ਮੁਤਾਲਾ ਕਰਦੇ ਹਾਂ ਤਾਂ ਕਿ ਅਸੀਂ ਇਸ ਗੱਲ ਨੂੰ ਜਾਣ ਪਾਈਏ ਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਸਾਨੂੰ ਕੀ ਪੈਗਾਮ ਦਿੱਤਾ ਗਿਆ ਹੈ, ਕੀ ਤਾਲੀਮ ਦਿੱਤੀ ਗਈ ਹੈ। ਸਾਥੀਓ, ਅੱਜ ਅਸੀਂ ਯਹੋਨਾ ਦੀ ਅੰਜੀਲ, ਜਿਹੜੀ ਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਚੌਥੀ ਕਿਤਾਬ ਹੈ, ਇਹਦੇ ਬਾਰੇ ਜਾਣਾਂਗੇ ਤੇ ਇਸ ਗੱਲ ਨੂੰ ਸਿੱਖਾਂਗੇ ਕਿ ਇਹਦੇ ਵਿੱਚ ਸਾਨੂੰ ਕਿਹੜੀ ਤਾਲੀਮ ਦਿੱਤੀ ਗਈ ਹੈ, ਇਸ ਅੰਜੀਲ ਵਿੱਚ ਕਿਹੜਾ ਮਰਕਜ਼ੀ ਪੈਗਾਮ ਪਾਇਆ ਜਾਂਦਾ ਹੈ, ਇਸ ਅੰਜੀਲ ਨੂੰ ਲਿਖਣ ਦਾ ਮਕਸਦ ਕੀ ਸੀ। ਸਾਥੀਓ, ਇਹ ਗੱਲ ਸੱਚ ਹੈ ਕਿ ਯਹੋਨਾ ਦੀ ਅੰਜੀਲ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਚੌਥੀ ਅੰਜੀਲ ਤੇ ਚੌਥੀ ਕਿਤਾਬ ਹੈ। ਇਸ ਅੰਜੀਲ ਨੂੰ ਯੂਨਾਨੀ ਜ਼ੁਬਾਨ ਵਿੱਚ ਲਿਖਿਆ ਗਿਆ। ਇਹਦੇ 21 ਬਾਬ ਤੇ 879 ਆਯਾਤ ਨੇ। ਸਾਥੀਓ, ਇਹ ਅੰਜੀਲ ਦੂਜੀ ਅੰਜੀਲਾਂ ਤੋਂ ਇਸ ਲਈ ਮੁਖਤਲਿਫ ਹੈ ਕਿਉਂਕਿ ਅਸੀਂ ਵੇਖਦੇ ਹਾਂ ਕਿ ਇਸ ਅੰਜੀਲ ਵਿੱਚ ਯਿਸੂ ਮਸੀਹ ਦੇ ਨਸਬਨਾਮੇ ਦੇ ਬਾਰੇ ਜਾਂ ਉਹਦੀ ਪੈਦਾਇਸ਼ ਦੇ ਬਾਬਤ ਕੁਝ ਵੀ ਨਹੀਂ ਕਿਹਾ ਗਿਆ। ਇਸ ਅੰਜੀਲ ਵਿੱਚ ਕੋਈ ਵੀ ਤਮਸੀਲ ਜਾਂ ਪਹਾੜੀ ਵਾਜ਼ ਨਹੀਂ ਲਿਖਿਆ ਗਿਆ। ਇਸ ਅੰਜੀਲ ਵਿੱਚ ਕਿਸੇ ਕੁੜੀ ਦੇ ਸ਼ਿਫਾ ਪਾਉਣ ਦੇ ਬਾਰੇ ਜਾਂ ਕਿਸੇ ਬਦਰੂ ਗ੍ਰਿਫਤਾ ਦੇ ਸ਼ਿਫਾ ਪਾਉਣ ਦੇ ਬਾਰੇ ਜ਼ਿਕਰ ਨਹੀਂ ਕੀਤਾ ਗਿਆ। ਬੇਸ਼ੱਕ ਸਾਥੀਓ, ਅਸੀਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਦਾ ਜ਼ਿਕਰ ਯਹੋਨਾ ਦੀ ਅੰਜੀਲ ਵਿੱਚ ਨਹੀਂ ਕੀਤਾ ਗਿਆ, ਪਰ ਅਸੀਂ ਵੇਖਦੇ ਹਾਂ ਕਿ ਇਸ ਅੰਜੀਲ ਵਿੱਚ ਬਹੁਤ ਸਾਰੀ ਐਸੀ ਗੱਲਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਹੜੀਆਂ ਕਿ ਬਾਕੀ ਅੰਜੀਲਾਂ ਵਿੱਚ ਨਹੀਂ ਕੀਤਾ ਗਿਆ, ਜਿਵੇਂ ਕਿ ਪਾਣੀ ਨੂੰ ਮੈਂ ਬਣਾਉਣਾ, ਲਾਜ਼ਰ ਦਾ ਜ਼ਿੰਦਾ ਕੀਤਾ ਜਾਣਾ, ਜਨਮ ਦਿਨ ਦੇ ਨੂੰ ਸ਼ਿਫਾ ਦੇਣਾ। ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੌਜੂਜ਼ੇ ਨੇ ਜਿਨ੍ਹਾਂ ਦਾ ਸਾਨੂੰ ਸਿਰਫ਼ ਤੇ ਸਿਰਫ ਇਸ ਅੰਜੀਲ ਵਿੱਚ ਹੀ ਜ਼ਿਕਰ ਪੜ੍ਹਨ ਨੂੰ ਮਿਲਦਾ ਹੈ। ਸਾਥੀਓ, ਯਹੋਨਾ ਦੀ ਅੰਜੀਲ ਵਿੱਚ ਖੁਦਾਵੰਦ ਦੀ ਯਿਸੂ ਮਸੀਹ ਦੇ 11 ਖਾਸ ਦਾਅਵੇ ਨੇ ਜਿਹੜੇ ਕਿ ਯਿਸੂ ਮਸੀਹ ਨੇ ਕੀਤੇ। ਪਹਿਲਾ ਦਾਅਵਾ ਇਹ ਕਿ ਮੈਂ ਹੂੰ, ਫਿਰ ਮੈਂ ਜ਼ਿੰਦਗੀ ਦਾ ਪਾਣੀ ਹਾਂ, ਮੈਂ ਦੁਨੀਆਂ ਦਾ ਨੂਰ ਹਾਂ, ਮੈਂ ਅੱਛਾ ਚਰਵਾਹਾ ਵਾਂ, ਮੈਂ ਭੇਡਾਂ ਦਾ ਦਰਵਾਜ਼ਾ ਵਾਂ, ਮੈਂ ਖੁਦਾ ਦਾ ਬੇਟਾ ਵਾਂ, ਕਿਆਮਤ ਤੇ ਜ਼ਿੰਦਗੀ ਮੈਂ ਵਾਂ, ਮੈਂ ਰਾਹ ਹੱਕ ਤੇ ਜ਼ਿੰਦਗੀ ਹਾਂ, ਅੰਗੂਰ ਦਾ ਹਕੀਕੀ ਦਰਖਤ ਮੈਂ ਹਾਂ। ਸਾਥੀਓ, ਜਦੋਂ ਅਸੀਂ ਯਹੋਨਾ ਦੀ ਅੰਜੀਲ ਦਾ ਔਰ ਮਜ਼ੀਦ ਮੁਤਾਲਾ ਕਰਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ ਖੁਦਾਵੰਦ ਯਿਸੂ ਮਸੀਹ ਨੇ ਖੁਦ ਆਪਣੀ ਜ਼ੁਬਾਨ ਮੁਬਾਰਕ ਤੋਂ ਫਰਮਾਇਆ ਕਿ ਉਹਦੀ ਬਾਬਤ ਗਵਾਹੀ ਕਿਉਂ ਦਿੱਤੀ ਜਾਏਗੀ, ਅੰਜੀਲ ਜਾਂ ਕਲਾਮ ਕਿਸ ਮਕਸਦ ਦੇ ਲਈ ਲਿਖਿਆ ਜਾਏਗਾ। ਯਹੋਨਾ ਦੀ ਅੰਜੀਲ ਦੇ 20ਵੇਂ ਬਾਬ ਦੀ 31ਵੀਂ ਆਇਤ ਵਿੱਚ ਅਸੀਂ ਯਹੋਨਾ ਦੀ ਅੰਜੀਲ ਦੇ ਲਿਖੇ ਜਾਣ ਦਾ ਮਕਸਦ ਬੜੇ ਵਾਜ਼ੇ ਤੌਰ ਨਾਲ ਪਾਉਂਦੇ ਹਾਂ। ਪਾਕ ਕਲਾਮ ਵਿੱਚ ਲਿਖਿਆ ਹੋਇਆ ਹੈ ਕਿ ਤੁਸੀਂ ਇਮਾਨ ਲਿਆਓ ਕਿ ਯਿਸੂ ਹੀ ਖੁਦਾ ਦਾ ਬੇਟਾ ਮਸੀਹ ਏ ਤੇ ਇਮਾਨ ਲਿਆ ਕਿ ਉਹਦੇ ਨਾਮ ਤੋਂ ਜ਼ਿੰਦਗੀ ਪਾਓ। ਸੋ ਸਾਥੀਓ, ਯਹੋਨਾ ਦੀ ਅੰਜੀਲ ਯਿਸੂ ਮਸੀਹ ਨੂੰ ਖੁਦਾ ਦਾ ਬੇਟਾ ਜ਼ਾਹਿਰ ਕਰਦੀ ਹੈ। ਯਹੋਨਾ ਦੀ ਅੰਜੀਲ ਖੁਦਾ ਦੇ ਬੇਟੇ ਯਿਸੂ ਮਸੀਹ ਦੇ ਬਾਰੇ ਗਵਾਹੀ ਦਿੰਦੀ ਹੈ। ਯਹੋਨਾ ਦੀ ਅੰਜੀਲ ਇਸ ਲਈ ਲਿਖੀ ਗਈ ਹੈ ਕਿ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਈਏ ਤੇ ਯਿਸੂ ਮਸੀਹ ਦੇ ਵਸੀਲੇ ਤੋਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਸਾਥੀਓ, ਯਹੋਨਾ ਦੀ ਅੰਜੀਲ ਇਨਸਾਨ ਤੇ ਖੁਦਾ ਬਾਪ ਦੀ ਮੁਹੱਬਤ ਨੂੰ ਵੀ ਆਸ਼ਕਾਰਾ ਕਰਦੀ ਹੈ। ਯਹੋਨਾ ਦੀ ਅੰਜੀਲ ਦੇ 3 ਬਾਬ ਦੀ 16 ਆਇਤ, ਪੂਰੀ ਦੁਨੀਆ ਵਿੱਚ ਜਿੱਥੇ ਵੀ ਮਸੀਹੀ ਲੋਕ ਪਾਏ ਜਾਂਦੇ ਨੇ, ਹਰ ਜ਼ੁਬਾਨ ਤੇ ਇਹ ਆਇਤ ਪਾਈ ਜਾਂਦੀ ਏ। ਬੱਚਾ ਇਸ ਆਇਤ ਤੋਂ ਵਾਕਿਫ ਏ ਕਿ ਖੁਦਾ ਨੇ ਦੁਨੀਆ ਦੇ ਨਾਲ ਇਸ ਤਰ੍ਹਾਂ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ, ਤਾਂ ਕਿ ਜਿਹੜਾ ਕੋਈ ਵੀ ਉਹਦੇ ਤੇ ਈਮਾਨ ਲਿਆਏ ਉਹ ਹਲਾਕ ਨਾ ਹੋਏ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏ। ਸੋ ਸਾਥੀਓ, ਯਹੋਨਾ ਦੀ ਅੰਜੀਲ ਖੁਦਾ ਦੀ ਬੇਸ਼ਕੀਮਤ ਮੁਹੱਬਤ ਨੂੰ ਜ਼ਾਹਿਰ ਕਰਦੀ ਏ। ਸਾਥੀਓ, ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਯਹੋਨਾ ਦੀ ਅੰਜੀਲ ਨੂੰ ਲਿਖਣ ਵਾਲੇ ਯਹੋਨਾ ਰਸੂਲ ਹੀ ਨੇ। ਯਹੋਨਾ ਰਸੂਲ ਯਿਸੂ ਮਸੀਹ ਦੇ 12 ਸ਼ਾਗਿਰਦਾਂ ਵਿੱਚ ਸ਼ਾਮਿਲ ਸਨ। ਸੋ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਯਹੋਨਾ ਦੀ ਅੰਜੀਲ ਦਾ ਲਿਖਣ ਵਾਲਾ ਜਾਂ ਮੁਸੰਨਫ ਯਹੋਨਾ ਰਸੂਲ ਹੈ, ਜਿਹਨੂੰ ਖੁਦਾਮ ਦੀ ਯਿਸੂ ਮਸੀਹ ਬੜਾ ਪਿਆਰ ਕਰਦਾ ਸੀ। ਸਾਥੀਓ, ਯਹੋਨਾ ਨੇ ਯਿਸੂ ਮਸੀਹ ਦੇ ਬਾਰੇ ਜਿੰਨੀਆਂ ਵੀ ਗੱਲਾਂ ਅੰਜੀਲ ਵਿੱਚ ਕਲਮਬੰਦ ਕੀਤੀਆਂ ਨੇ, ਲਿਖਿਆ ਨੇ, ਅਸੀਂ ਵਿਖਨੇ ਕਿ ਉਹਨਾਂ ਵਿੱਚ ਸੱਚਾਈ ਪਾਈ ਜਾਂਦੀ ਹੈ, ਕਿਉਂਕਿ ਯਹੋਨਾ ਰਸੂਲ ਯਿਸੂ ਮਸੀਹ ਨਾਲ ਬੜਾ ਪਿਆਰ ਕਰਦਾ ਸੀ, ਬੜੀ ਮੁਹੱਬਤ ਕਰਦਾ ਸੀ, ਇਸ ਲਈ ਉਹ ਯਿਸੂ ਮਸੀਹ ਦੇ ਨਾਲ ਨਾਲ ਰਹਿੰਦਾ ਸੀ। ਸੋ ਜੋ ਕੁਝ ਯਹੋਨਾ ਰਸੂਲ ਨੇ ਆਪਣੀ ਅੱਖਾਂ ਨਾਲ ਵੇਖਿਆ, ਜੋ ਕੁਝ ਉਹਨੇ ਆਪਣੇ ਕੰਨਾਂ ਨਾਲ ਯਿਸੂ ਮਸੀਹ ਕੋਲੋਂ ਸੁਣਿਆ, ਉਹ ਯਿਸੂ ਮਸੀਹ ਦੇ ਕਲਾਮ ਤੇ ਇਮਾਨ ਲਿਆਇਆ ਤੇ ਉਹਨੇ ਉਹਨਾਂ ਗੱਲਾਂ ਨੂੰ ਅੰਜੀਲ ਵਿੱਚ ਕਲਮਬੰਦ ਕੀਤਾ। ਸਾਥੀਓ, ਯਹੋਨਾ ਇੱਕ ਗਲੀਲੀ ਯਹੂਦੀ ਸੀ ਜਿਹੜਾ ਕਫਰਨਹੂਮ ਵਿੱਚ ਰਹਿੰਦਾ ਸੀ। ਉਹ ਯਹੂਦੀ ਰਸਮ ਰਿਵਾਜ ਤੋਂ ਬਾਖੂਬੀ ਵਾਕਿਫ ਸੀ। ਉਹ ਮਹਿਗੀਰ ਸੀ, ਯਾਨੀ ਕਿ ਮੱਛੀਆਂ ਫੜਦਾ ਸੀ। ਉਹ 6 ਘਰਾਣੇ ਤੋਂ ਤਾਲੁਕ ਰੱਖਦਾ ਸੀ। ਉਹਦੇ ਬਾਪ ਦਾ ਨਾਮ ਜ਼ਬਦੀ ਤੇ ਮਾਂ ਦਾ ਨਾਮ ਸੁਲੋਮੀ ਸੀ। ਤੇ ਸਾਥੀਓ, ਇਹ ਗੱਲ ਯਾਦ ਰੱਖੋ ਕਿ ਯਹੋਨਾ ਦਾ ਜਿਹੜਾ ਬਾਪ ਜ਼ਬਦੀ ਸੀ, ਉਹਦਾ ਵੀ ਪੇਸ਼ਾ ਮਹਿਗੀਰੀ ਸੀ, ਪਰ ਅਸੀਂ ਵਿਖਨੇ ਕਿ ਉਹ ਸਹਿਬ ਹੈਸੀਅਤ ਸੀ, ਯਾਨੀ ਕਿ ਉਹ ਖੁਸ਼ਹਾਲ ਸੀ। ਇਸ ਲਈ ਉਹਦੇ ਕੋਲ ਬਹੁਤ ਸਾਰੇ ਮਜ਼ਦੂਰ ਵੀ ਕੰਮ ਕਰਦੇ ਸਨ। ਸਾਥੀਓ, ਯਹੋਨਾ ਇੱਕ ਅਜ਼ੀਮ ਰਸੂਲ ਸੀ, ਕਿਉਂਕਿ ਉਹਦਾ ਸ਼ੁਮਾਰ ਯਿਸੂ ਮਸੀਹ ਦੇ 12 ਸ਼ਾਗਿਰਦਾਂ ਵਿੱਚ ਹੁੰਦਾ ਹੈ। ਉਹਨੂੰ ਇਹ ਸ਼ਰਫ ਹਾਸਲ ਹੋਇਆ ਹੈ ਕਿ ਉਹ ਯਿਸੂ ਮਸੀਹ ਦੇ ਨਾਲ ਰਿਹਾ ਤੇ ਉਹਨੇ ਯਿਸੂ ਮਸੀਹ ਦੀਆਂ ਗੱਲਾਂ ਨੂੰ, ਉਹਦੇ ਕੰਮਾਂ ਨੂੰ ਅੰਜੀਲ ਵਿੱਚ ਲਿਖੇ। ਸਾਥੀਓ, ਯਹੋਨਾ ਦੇ ਨਾਮ ਦਾ ਜਿਹੜਾ ਮਤਲਬ ਹੈ ਉਹ ਹੈ ਯਹੋਵਾ ਮਿਹਰਬਾਨ ਹੈ। ਸੋ ਯਕੀਨਨ ਖੁਦਾਮਦ ਖੁਦਾ ਯਹੋਨਾ ਤੇ ਮਿਹਰਬਾਨ ਸੀ। ਇਸ ਲਈ ਅਸੀਂ ਵੇਖਦੇ ਹਾਂ ਕਿ ਛੋਟੀ ਹੀ ਉਮਰ ਵਿੱਚ ਉਹ ਖੁਦਾਮ ਦੀ ਸਮਸੀਹ ਦਾ ਸ਼ਾਗਿਰਦ ਬਣ ਗਿਆ। ਉਹ ਰਸੂਲਾਂ ਚੋਂ ਸਭ ਤੋਂ ਛੋਟਾ ਸੀ, ਇਸ ਲਈ ਖੁਦਾਮ ਦੀ ਸਮਸੀਹ ਨੂੰ ਪਿਆਰ ਕਰਦਾ ਸੀ। ਪਾਕਲਾਮ ਵਿੱਚ ਇਹ ਗੱਲ ਆਈ ਹੈ ਕਿ ਜਿਹਦੇ ਨਾਲ ਯਿਸੂ ਮੁਹੱਬਤ ਰੱਖਦਾ ਸੀ। ਸਾਥੀਓ, ਯਹੋਨਾ ਨੂੰ ਆਮ ਤੌਰ ਨਾਲ ਮੁਹੱਬਤ ਦਾ ਰਸੂਲ ਵੀ ਕਹਿੰਦੇ ਨੇ ਤੇ ਇਹ ਲਕਬ ਉਹਨੂੰ ਉਹਦੇ ਬੁਢਾਪੇ ਵਿੱਚ ਮਿਲਿਆ ਸੀ। ਤੇ ਸਾਥੀਓ, ਜਦੋਂ ਅਸੀਂ ਯਹੋਨਾ ਦੀ ਅੰਜੀਲ ਦਾ ਮੁਤਾਲਾ ਕਰਨੇ ਹਾਂ ਔਰ ਫਿਰ ਜਦੋਂ ਅਸੀਂ ਯਹੋਨਾ ਦੇ 3 ਖਤਾਂ ਦਾ ਵੀ ਮੁਤਾਲਾ ਕਰਨੇ ਹਾਂ ਤੇ ਸਾਨੂੰ ਯਹੋਨਾ ਦੀ ਕਿਤਾਬਾਂ ਵਿੱਚ, ਖਤਾਂ ਵਿੱਚ ਇਹ ਪੈਗਾਮ ਮਿਲਦਾ ਹੈ ਕਿ ਖੁਦਾ ਮੁਹੱਬਤ ਹੈ ਤੇ ਖੁਦਾ ਆਪਣੇ ਲੋਕਾਂ ਨਾਲ ਮੁਹੱਬਤ ਰੱਖਦਾ ਹੈ। ਸਾਥੀਓ, ਯਹੋਨਾ ਰਸੂਲ ਨੇ ਬਾਈਬਲ ਮੁਕੱਦਸ ਦੇ ਨਵੇਂ ਅਧਨਾਮੇ ਵਿੱਚ 5 ਕਿਤਾਬਾਂ ਲਿਖੀਆਂ ਨੇ। ਪਹਿਲੀ ਕਿਤਾਬ ਯਹੋਨਾ ਦੀ ਅੰਜੀਲ, ਫਿਰ 3 ਖਤ ਤੇ 5ਵੀਂ ਕਿਤਾਬ ਮੁਕਾਸ਼ਵਾ ਦੀ ਕਿਤਾਬ ਹੈ। ਸਾਥੀਓ, ਯਹੋਨਾ ਦੀ ਅੰਜੀਲ ਦੂਜੀ ਅੰਜੀਲਾਂ ਤੋਂ ਇਸ ਲਈ ਫਰਕ ਹੈ ਜਾਂ ਮੁਖਤਲਿਫ ਹੈ ਕਿਉਂਕਿ ਇਸ ਅੰਜੀਲ ਵਿੱਚ ਯਿਸੂ ਮਸੀਹ ਦੇ ਮੌਜਜ਼ਿਆਂ ਦੀ ਬਜਾਏ ਮੌਜਜ਼ਿਆਂ ਦੇ ਬਾਅਦ ਹੋਣ ਵਾਲੀ ਬਹਿਸੋ ਤਕਰਾਰ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਔਰ ਫਿਰ ਅਸੀਂ ਵੇਖਦੇ ਕਿ ਇਸ ਅੰਜੀਲ ਵਿੱਚ ਹੀ ਇਸ ਗੱਲ ਨੂੰ ਬਿਆਨ ਕੀਤਾ ਗਿਆ ਹੈ ਕਿ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਦੇ ਪੈਰਾਂ ਨੂੰ ਧੋਤਾ, ਜਿਹਦੇ ਤੋਂ ਖੁਦਾਮ ਦੀ ਯਿਸੂ ਮਸੀਹ ਦੀ ਹਲੀਮੀ ਫਰੋਤਨੀ ਜ਼ਾਹਿਰ ਹੁੰਦੀ ਹੈ। ਸਾਥੀਓ, ਯਹੋਨਾ ਦੀ ਅੰਜੀਲ ਵਿੱਚ ਖੁਦਾਮ ਦੀ ਯਿਸੂ ਮਸੀਹ ਨੂੰ ਬਤੌਰ ਖੁਦਾ ਦਾ ਬੇਟਾ ਪੇਸ਼ ਕੀਤਾ ਗਿਆ ਹੈ। ਇਸ ਲਈ ਅਸੀਂ ਵਿਖਨੇ ਕਿ ਯਹੋਨਾ ਦੀ ਅੰਜੀਲ ਵਿੱਚ ਮਸੀਹ ਦੇ ਮੁਜੱਸਮ ਹੋਣ ਨੂੰ ਬਿਆਨ ਕੀਤਾ ਗਿਆ ਹੈ, ਉਹਦੀ ਅਲੂਹੀਅਤ ਦੇ ਬਾਰੇ ਦੱਸਿਆ ਗਿਆ ਹੈ, ਮੁਜੱਸਮ ਹੋਣ ਤੋਂ ਪਹਿਲਾਂ ਯਿਸੂ ਮਸੀਹ ਦੇ ਕੰਮ ਦੇ ਬਾਰੇ ਦੱਸਿਆ ਗਿਆ ਹੈ। ਫਿਰ ਅਸੀਂ ਯਹੋਨਾ ਦੀ ਅੰਜੀਲ ਵਿੱਚ ਯਿਸੂ ਮਸੀਹ ਦੀ ਜ਼ਮੀਨੀ ਖਿਦਮਤ ਬਾਰੇ ਪੜ੍ਹਨੇ ਹਾਂ ਕਿ ਉਹਨੇ ਕਿਸ ਤਰ੍ਹਾਂ ਇਸ ਜ਼ਮੀਨ 'ਤੇ ਕੰਮ ਕੀਤਾ। ਯਹੋਨਾ ਦੀ ਅੰਜੀਲ ਵਿੱਚ ਅਸੀਂ ਯਹੂਦੀਆ ਅਤੇ ਗਲੀਲ ਵਿੱਚ ਯਿਸੂ ਮਸੀਹ ਦੀ ਖਿਦਮਤ, ਯਰੂਸ਼ਲਮ ਵਿੱਚ ਯਿਸੂ ਮਸੀਹ ਦੀ ਖਿਦਮਤ, ਯਰੂਸ਼ਲਮ ਵਿੱਚ ਫੱਕੀਆਂ ਅਤੇ ਫਰੀਸੀਆਂ ਦੇ ਨਾਲ ਬਹਿਸੋ ਤਕਰਾਰ, ਫਿਰ ਯਿਸੂ ਮਸੀਹ ਦਾ ਲਾਜ਼ਰ ਨੂੰ ਜ਼ਿੰਦਾ ਕਰਨਾ, ਆਪਣੇ ਸ਼ਾਗਿਰਦਾਂ ਦੇ ਪੈਰਾਂ ਨੂੰ ਧੋਣਾ, ਬਾਗ ਗਸਮਨੀ ਵਿੱਚ ਯਿਸੂ ਮਸੀਹ ਦਾ ਆਉਣਾ, ਯਿਸੂ ਮਸੀਹ ਦਾ ਫਿਰ ਪਕੜਵਾਇਆ ਜਾਣਾ, ਮਸਲੂਬ ਕੀਤਾ ਜਾਣਾ, ਜ਼ਿੰਦਾ ਹੋਣਾ ਅਤੇ ਸ਼ਾਗਿਰਦਾਂ ਨੂੰ ਜ਼ਿੰਦਾ ਹੋਣ ਦੇ ਬਾਅਦ ਨਜ਼ਰ ਆਉਣਾ, ਇਹ ਤਮਾਮ ਗੱਲਾਂ ਅਸੀਂ ਯਹੋਨਾ ਦੀ ਅੰਜੀਲ ਵਿੱਚ ਪਾਉਂਦੇ ਹਾਂ। ਸੋ ਸਾਥੀਓ, ਯਹੋਨਾ ਦੀ ਅੰਜੀਲ ਵਿੱਚ ਯਿਸੂ ਮਸੀਹ ਨੂੰ ਦੁਨੀਆ ਦਾ ਨੂਰ, ਕਲਾਮ, ਮੁਜੱਸਮ, ਮੁਹੱਬਤ, ਗਵਾਹ ਔਰ ਫਿਰ ਯਿਸੂ ਮਸੀਹ ਨੂੰ ਖੁਦਾ ਦਾ ਬਰਾ ਕਿਹਾ ਗਿਆ ਵੇ। ਸੋ ਯਹੋਨਾ ਦੀ ਅੰਜੀਲ ਵਿੱਚ ਸਾਡੇ ਲਈ ਖਾਸ ਪੈਗਾਮ ਪਾਇਆ ਜਾਂਦਾ ਹੈ। ਯਹੋਨਾ ਦੀ ਅੰਜੀਲ ਸਾਨੂੰ ਯਿਸੂ ਮਸੀਹ ਦੇ ਬਾਰੇ ਦੱਸਦੀ ਹੈ। ਯਹੋਨਾ ਦੀ ਅੰਜੀਲ ਸਾਡੀ ਹੌਸਲਾ ਅਫਜ਼ਾਈ ਕਰਦੀ ਹੈ ਅਤੇ ਸਾਨੂੰ ਇਸ ਗੱਲ ਦੇ ਲਈ ਕਾਇਲ ਕਰਦੀ ਹੈ ਕਿ ਅਸੀਂ ਯਿਸੂ ਮਸੀਹ ਨੂੰ ਖੁਦਾ ਦਾ ਬੇਟਾ ਕਬੂਲ ਕਰੀਏ, ਉਹਦੇ 'ਤੇ ਇਮਾਨ ਲਿਆਈਏ ਅਤੇ ਉਹਦੇ ਵਸੀਲੇ ਤੋਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਸੋ ਆਓ ਸਾਥੀਓ, ਅੱਜ ਅਸੀਂ ਯਹੋਨਾ ਦੀ ਅੰਜੀਲ ਦੇ ਪੈਗਾਮ ਨੂੰ ਕਬੂਲ ਕਰੀਏ, ਇਸ ਅੰਜੀਲ ਦਾ, ਇਸ ਕਿਤਾਬ ਦਾ ਮੁਤਾਲਾ ਕਰੀਏ ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਯਿਸੂ ਮਸੀਹ ਦੇ ਬਾਰੇ ਜਾਣੀਏ ਅਤੇ ਯਿਸੂ ਮਸੀਹ ਨੂੰ ਆਪਣਾ ਨਿਜਾਤ ਰਹਿੰਦਾ ਕਬੂਲ ਕਰਦੇ ਹੋਏ ਹਾਂ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਈਏ। ਆਖਰ ਵਿੱਚ ਮੈਂ ਖੁਦਾ ਦੀ ਖਾਦਮਾ ਮਿਸਿਜ਼ ਐਲਨ ਵਾਈਟ, ਜਿਹੜੀ ਕਿ ਖੁਦਾ ਦੀ ਖਾਦਮਾ ਸੀ, ਜਿਨ੍ਹਾਂ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਖੁਦਾ ਦੀ ਹਦਾਇਤ ਨਾਲ, ਖੁਦਾ ਦੇ ਰੂਹ ਨਾਲ ਇਹ ਗੱਲ ਕਹੀ ਕਿ ਉਹ ਜਿਹੜੇ ਦੂਜਿਆਂ ਨੂੰ ਨੂਰ ਬਖਸ਼ਣ ਦੀ ਕੋਸ਼ਿਸ਼ ਕਰਦੇ ਨੇ, ਖੁਦਾ ਉਹਨਾਂ ਨੂੰ ਬਰਕਤ ਦਿੰਦਾ ਹੈ। ਰਹਿਮਤ ਦੀ ਬਾਰਿਸ਼ ਹੋਏਗੀ, ਜਿਹੜਾ ਦੂਜਿਆਂ ਨੂੰ ਪਾਣੀ ਦਿੰਦਾ ਹੈ ਖੁਦ ਵੀ ਪਾਣੀ ਪੀਏਗਾ। ਰੂਹਾਂ ਨੂੰ ਬਚਾਉਣ ਦਾ ਕੰਮ ਤਾਂ ਖੁਦਾ ਖੁਦ ਵੀ ਕਰ ਸਕਦਾ ਸੀ, ਉਹਨੂੰ ਸਾਡੀ ਮਦਦ ਦੀ ਕੋਈ ਜ਼ਰੂਰਤ ਨਹੀਂ ਸੀ। ਪਰ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਿਰਤ ਸਾਡੇ ਨਿਜਾਤ ਰਹਿੰਦਾ ਦੇ ਵਾਂਗੂ ਹੋਏ, ਤੇ ਫਿਰ ਸਾਡੇ ਲਈ ਲਾਜ਼ਮ ਹੈ ਕਿ ਅਸੀਂ ਉਹਦੇ ਕੰਮ ਵਿੱਚ ਸ਼ਰੀਕ ਹੋ ਜਾਈਏ, ਉਹਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਦੇ ਲਈ, ਯਾਨੀ ਨਿਜਾਤ ਯਾਫਤਾ ਰੂਹਾਂ ਦੀ ਖੁਸ਼ੀ ਨੂੰ ਵੇਖਣ ਦੇ ਲਈ ਨਿਜਾਤ ਦੇ ਕੰਮ ਵਿੱਚ ਸ਼ਾਮਿਲ ਹੋਣਾ ਬੜਾ ਜ਼ਰੂਰੀ ਹੈ। ਸੋ ਸਾਥੀਓ, ਆਓ ਅਸੀਂ ਵੀ ਯਹੋਨਾ ਰਸੂਲ ਦੇ ਵਾਂਗੂ ਦੂਜਿਆਂ ਤੱਕ ਮਸੀਹ ਦੀ ਰੋਸ਼ਨੀ ਨੂੰ ਪਹੁੰਚਾਈਏ ਤਾਂ ਕਿ ਅਸੀਂ ਖੁਦਾ ਕੋਲੋਂ ਬਰਕਤ ਪਾਈਏ। ਰੂਹਾਂ ਨੂੰ ਬਚਾਉਣ ਦਾ ਕੰਮ ਤੇ ਖੁਦਾ ਖੁਦ ਵੀ ਕਰ ਸਕਦਾ ਸੀ, ਪਰ ਖੁਦਾਮਦ ਖੁਦਾ ਨੇ ਉਹਨਾਂ ਲੋਕਾਂ ਦਾ ਚੁਣਾਅ ਕੀਤਾ ਜਿਨ੍ਹਾਂ ਵਿੱਚ ਕਮਜ਼ੋਰੀਆਂ, ਖਾਮੀਆਂ ਪਾਇਆ ਜਾਂਦੀਆਂ ਸਨ। ਪਰ ਇਹਦੇ ਬਾਵਜੂਦ ਅਸੀਂ ਵੇਖਦੇ ਹਾਂ ਕਿ ਖੁਦਾਮਦ ਨੇ ਉਹਨਾਂ ਨੂੰ ਆਪਣੀ ਖਿਦਮਤ ਦੇ ਲਈ, ਆਪਣੇ ਕੰਮ ਦੇ ਲਈ ਇਸਤੇਮਾਲ ਕੀਤਾ ਤੇ ਉਹਨਾਂ ਦੀ ਕਮਜ਼ੋਰੀਆਂ ਤੋਂ, ਖਾਮੀਆਂ ਤੋਂ ਆਪਣੇ ਜਲਾਲ ਨੂੰ, ਆਪਣੇ ਜ਼ੋਰ ਨੂੰ ਜ਼ਾਹਿਰ ਕੀਤਾ। ਸੋ ਅਸੀਂ ਵੀ ਯਹੋਨਾ ਰਸੂਲ ਦੇ ਵਾਂਗੂ ਲੋਕਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸੀਏ ਤੇ ਯਿਸੂ ਮਸੀਹ ਨੂੰ ਜਾਣੀਏ, ਕਿਉਂਕਿ ਜਿਹੜਾ ਕੋਈ ਵੀ ਯਿਸੂ ਮਸੀਹ ਤੇ ਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏਗਾ। ਸਾਥੀਓ, ਖੁਦਾਵੰਦ ਸਾਡਾ ਖੁਦਾ ਸਾਡੇ ਨਾਲ ਪਿਆਰ ਕਰਦਾ ਹੈ, ਮੁਹੱਬਤ ਕਰਦਾ ਹੈ, ਇਸ ਲਈ ਅਸੀਂ ਵਿਖਣਿਆ ਕਿ ਉਹਨੇ ਮੁਖਤਲਿਫ ਆਪਣੇ ਲੋਕਾਂ ਨੂੰ ਚੁਣਿਆ ਤਾਂ ਕਿ ਉਹਦੇ ਕਲਾਮ ਨੂੰ ਇੱਕ ਕਿਤਾਬ ਵਿੱਚ ਲਿਖ ਸਕਣ। ਸੋ ਯਹੋਨਾ ਨੇ ਵੀ ਯਿਸੂ ਮਸੀਹ ਦੇ ਲਈ ਅੰਜੀਲ ਲਿਖੀ। ਯਹੋਨਾ ਦੀ ਅੰਜੀਲ ਵਿੱਚ ਅਸੀਂ ਯਿਸੂ ਮਸੀਹ ਦੇ ਬਾਰੇ ਪੜ੍ਹਨੇ ਹਾਂ, ਯਿਸੂ ਮਸੀਹ ਦੇ ਬਾਰੇ ਜਾਣਨ ਵੱਲ ਬਣਨੇ ਹਾਂ। ਸੋ ਅਸੀਂ ਇਸ ਅੰਜੀਲ ਦਾ, ਇਸ ਕਿਤਾਬ ਦਾ ਜ਼ਰੂਰ ਮੁਤਾਲਾ ਕਰੀਏ ਤਾਂ ਕਿ ਅਸੀਂ ਆਪਣੇ ਈਮਾਨ ਵਿੱਚ ਮਜ਼ਬੂਤ ਹੁੰਦੇ ਹੋਏ ਹਾਂ, ਤਰੱਕੀ ਪਾਉਂਦੇ ਹੋਏ ਹਾਂ, ਖੁਦਾਵੰਦ ਦੀ ਯਿਸੂ ਮਸੀਹ ਨੂੰ ਬਿਹਤਰ ਤੌਰ ਨਾਲ ਜਾਣ ਸਕੀਏ ਤੇ ਉਹਦੇ ਕੋਲੋਂ ਬਰਕਤ ਤੇ ਬਰਕਤ ਪਾ ਸਕੀਏ। ਸੋ ਆਓ ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਅੱਗੇ ਇਸ ਅੰਜੀਲ ਦੇ ਲਈ, ਇਸ ਖੁਸ਼ਖਬਰੀ ਦੇ ਲਈ ਸ਼ੁਕਰ ਅਦਾ ਕਰੀਏ ਤੇ ਉਹਦੇ ਅੱਗੇ ਇਹ ਦੁਆ ਕਰੀਏ ਕਿ ਉਹ ਸਾਨੂੰ ਹਿੰਮਤ ਤਾਕਤ ਦੇਵੇ ਤਾਂ ਕਿ ਅਸੀਂ ਇਸ ਅੰਜੀਲ ਦਾ ਮੁਤਾਲਾ ਕਰਦੇ ਹੋਏ ਹਾਂ ਈਮਾਨ ਵਿੱਚ ਮਜ਼ਬੂਤ ਹੋਈਏ ਤੇ ਯਿਸੂ ਮਸੀਹ ਨੂੰ ਕਬੂਲ ਕਰਕੇ ਨਿਜਾਤ ਪਾਈਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਅੱਜ ਅਸਾਂ ਯਹੋਨਾ ਦੀ ਅੰਜੀਲ ਦੇ ਬਾਰੇ ਜਾਣੀਏ ਕਿ ਇਸ ਕਿਤਾਬ ਵਿੱਚ ਸਾਡੇ ਲਈ ਕੀ ਪੈਗਾਮ ਪਾਇਆ ਜਾਂਦਾ ਹੈ। ਐ ਖੁਦਾਵੰਦ, ਫਜ਼ਲ ਦੇ ਕੇ ਅਸੀਂ ਤੇਰੇ ਕਲਾਮ ਦਾ ਮੁਤਾਲਾ ਕਰੀਏ ਤਾਂ ਕਿ ਅਸੀਂ ਤੇਰੀ ਮੁਹੱਬਤ ਤੋਂ ਵਾਕਿਫ ਹੋਈਏ। ਅਸੀਂ ਜਾਣੀਏ ਕਿ ਤੂੰ ਸਾਡੇ ਨਾਲ ਮੁਹੱਬਤ ਕਰਨਾ ਹੈ ਤੇ ਤੂੰ ਇਹ ਚਾਹੁੰਦਾ ਕਿ ਅਸੀਂ ਯਿਸੂ ਮਸੀਹ ਤੇ ਮਾਂ ਲਿਆ ਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਐ ਖੁਦਾਵੰਦ, ਸਾਡੇ ਤੇ ਆਪਣਾ ਫਜ਼ਲ ਅਤਾ ਫਰਮਾ, ਮਦਦ ਤੇ ਰਹਿਨਮਾਈ ਕਰ ਤਾਂ ਕਿ ਅਸੀਂ ਤੇਰੇ ਕਲਾਮ ਦਾ ਮੁਤਾਲਾ ਕਰਦੇ ਹੋਏ ਹਾਂ ਇਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਤਾਂ ਕਿ ਤੇਰੇ ਕੋਲੋਂ ਬਰਕਤ ਤੇ ਬਰਕਤ ਪਾਉਣ ਵਾਲ ਬਣੀਏ। ਇਸ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-317-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092 3101767962. ساتھیو کل اسی ویلے تے اسی فریکوئنسی تے دوبارہ تواڈے نال ملاقات ہوئے گی۔ ہن اپنی میزبان فرا سلیم نو اجازت دیو، رب رکھا۔